ਗਿਆਨ ਲੈਣਾ, ਉਹਨੂੰ ਸੁਣੋਗੇ ਤਾਂ ਹੀ ਸਮਝ ਆਉਣੀ। ਜੇ ਆਪਾਂ ਕੋਈ ਗੱਲ ਸੁਣੀ ਨਹੀਂ, ਉਹਨੂੰ ਆਪਾਂ ਸਮਝ ਕੀ ਸਕਦੇ ਹਾਂ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਸੁਣ, ਇਹ ਬੜੀ ਪੁਰਾਣੀ ਕਥਾ ਹੈ।
ਰਾਮ ਚੰਦਰ ਆਏ
ਸ੍ਰੀ ਰਾਮ ਚੰਦਰ ਜੀ ਸੀਤਾ ਨੂੰ ਲੱਭਦੇ ਹੋਏ ਇਸ ਜਗ੍ਹਾ ਤੇ ਆ ਪਹੁੰਚੇ ਬਾਂਦਰਾਂ ਦੀ ਸੈਨਾ ਨਾਲ।
ਬਾਂਦਰ ਦਲ ਲੈ ਸਾਥ
ਰਾਜਾ ਸੁਗਰੀਵ ਹਨੂਮਾਨ ਤੇ ਜਾਮਵੰਤ ਨਲ ਨੀਲ ਅੰਗਦ ਵਰਗੇ ਬਲੀ ਯੋਧੇ। ਬਾਂਦਰਾਂ ਦੀ ਫੌਜ ਸ੍ਰੀ ਰਾਮ ਚੰਦਰ ਜੀ ਦੇ ਨਾਲ ਹੈ ਤੇ ਉਹ ਸਮੁੰਦਰ ਦੇ ਇਸ ਕਿਨਾਰੇ ਤੇ ਖਲੋ ਗਏ ਆ।
ਚੌਪਾਈ ਉਦਕ ਬਲੋਕ ਤਰੇ ਦਾ ਵਿਚਾਰਾ,
ਸਾਹਮਣੇ ਬੜਾ ਵੱਡਾ ਵਿਸ਼ਾਲ ਸਮੁੰਦਰ ਹੈ। 400 ਕੋਹ ਦਾ ਪੈਂਡਾ ਤੈਅ ਕਰਕੇ ਸਮੁੰਦਰ ਵਿੱਚ ਫਿਰ ਲੰਕਾ ਆਉਂਦੀ ਹੈ। ਉੱਥੇ ਪਹੁੰਚਣ ਵਾਸਤੇ ਕੀ ਕੀਤਾ ਜਾਵੇ? ਸ੍ਰੀ ਰਾਮ ਚੰਦਰ ਜੀ ਸੋਚਾਂ ਚ ਪੈ ਗਏ।
ਇਸ ਕੇ ਜਾਵਹਿ ਕਹਿ ਬਿਦ ਪਾਰ,
ਸ੍ਰੀ ਰਾਮ ਚੰਦਰ ਜੀ ਨੂੰ ਇਹ ਚਿੰਤਾ ਹੋਈ ਵੀ ਹੁਣ ਸਮੁੰਦਰ ਤੋਂ ਪਾਰ ਕਿਵੇਂ ਲੰਘੀ। ਐਡਾ ਵੱਡਾ ਸਾਗਰ ਹੈ, ਕਿਉਂਕਿ ਜਿਹੜਾ ਰਾਵਣ ਸੀ ਉਹਦੇ ਕੋਲ ਤਾਂ ਇਹੋ ਜਿਹੇ ਸਾਧਨ ਸਨ ਵੀ ਆਕਾਸ਼ ਮਾਰਗ ਥਾਈ ਉਹ ਸੀਤਾ ਨੂੰ ਲੈ ਕੇ ਉੱਡ ਗਿਆ। ਜਿਵੇਂ ਕੋਈ ਹੈਲੀਕਾਪਟਰ ਵਰਗੀ ਚੀਜ਼ ਬਣਾਈ ਹੋਈ, ਇਸ ਨੂੰ ਪਹਿਲਾਂ ਉੱਡਣ ਖਟੋਲਾ ਕਹਿੰਦੇ ਸਨ। ਇਹ ਸਾਧ ਸੰਗਤ ਦੀ ਸਾਨੂੰ ਭੁਲੇਖਾ ਹੀ ਹੈ ਵੀ ਸਾਇੰਸ ਹੁਣੇ ਤਰੱਕੀ ਕੀਤੀ ਹੈ। ਸਾਇੰਸ ਕਈ ਵਾਰੀ ਹੋ ਕੇ ਖਤਮ ਹੋ ਗਈ ਹੈ। ਪਹਿਲਾਂ ਵੀ ਕਈ ਬੜੇ ਬੜੇ ਸਾਇੰਸਦਾਨ ਬੜੀਆਂ ਬੜੀਆਂ ਤਕਨੀਕਾਂ ਬਣਾਉਂਦੇ ਸਨ, ਸਮਾਂ ਆਉਂਦਾ ਸੀ ਲੜਾਈਆਂ ਵਿੱਚ ਸਭ ਕੁਝ ਖਤਮ ਹੋ ਜਾਂਦਾ ਸੀ, ਹਜ਼ਾਰਾਂ ਸਾਲ ਬਾਅਦ ਫਿਰ ਕੋਈ ਸਮਾਜ ਤਰੱਕੀ ਕਰ ਜਾਂਦਾ ਸੀ। ਹੁਣ ਵੀ ਜੇ ਜੰਗ ਯੁੱਧ ਹੋਇਆ ਨਾ ਦੁਨੀਆਂ 'ਤੇ, ਥਰਡ ਵਰਲਡ ਵਾਰ ਲੱਗੀ, ਤਾਂ ਜਿੰਨੀ ਤਕਨੀਕ ਹੈ ਸਾਰੀ ਖਤਮ ਹੋ ਸਕਦੀ ਹੈ। ਹੋ ਸਕਦਾ ਫਿਰ ਸਾਨੂੰ ਦੀਵੇ ਬਾਲਣੇ ਪੈਣ, ਖੂਹ ਪੁੱਟਣੇ ਪੈਣ, ਕੀ ਪਤਾ ਕਿੱਦਾਂ ਦੇ ਹਾਲਾਤ ਤਾਂ ਵਾਹਿਗੁਰੂ ਹੀ ਜਾਣਦਾ ਹੈ। ਸੋ ਐਸੀ ਵਿੱਦਿਆ ਸੀਗੀ ਬਈ ਜਿਹਦੇ ਵਿੱਚ ਉੱਡਣ ਖਟੋਲੇ ਆਦਿਕ ਸਾਧਨ ਸਨ ਜਿਹੜੇ ਰਾਵਣ ਵਰਗਿਆਂ ਕੋਲ ਸਨ, ਉਹਦਾ ਲੈ ਕੇ ਸੀਤਾ ਨੂੰ ਚਲਾ ਗਿਆ। ਹੁਣ ਰਾਮ ਚੰਦਰ ਜੀ ਕੋਲ ਸਾਧਨ ਮੌਜੂਦ ਨਹੀਂ ਸੀ ਉਸ ਵੇਲੇ, ਪਾਰ ਲੰਘਾਉਣੀ ਸੀ ਬਹੁਤ ਵੱਡੀ ਫੌਜ। ਕਿਸ ਤਰ੍ਹਾਂ ਲੰਕਾ ਪਹੁੰਚੀਏ ਵਿਚਾਰ ਕਰਦੇ ਹਨ।
ਸਭ ਮਿਲ ਕਹੇ ਬੰਧਾਵਹ ਸੀਤਾ,
ਜਦੋਂ ਕੋਈ ਚਾਰਾ ਨਾ ਚੱਲਿਆ, ਸਾਰਿਆਂ ਨੇ ਕਿਹਾ ਜੀ ਕੰਮ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਲੰਕਾ ਪਹੁੰਚਣਾ ਹੀ ਪਹੁੰਚਣਾ ਹਰ ਹਾਲਤ ਵਿੱਚ। ਪਰ ਇਹ ਹੁਣ ਪਹੁੰਚੀਏ ਕਿਵੇਂ? ਫਿਰ ਕਹਿੰਦੇ ਵੀ ਪੁਲ ਬੰਨੋ, ਪੁਲ ਬੰਨ ਕੇ ਸਮੁੰਦਰ ਦੇ ਉੱਤੋਂ ਦੀ ਪਾਰ ਲੰਘੀਏ ਕਿਸੇ ਤਰ੍ਹਾਂ। ਹਾਂਜੀ,
ਮਾਨ ਪੁਲ ਮਾਨ ਲੀਨ ਅਸ ਰਗ ਕੁਲ ਕੇਤਾ,
ਸ੍ਰੀ ਰਾਮ ਚੰਦਰ ਜੀ ਨੇ ਆਪਣੇ ਸਲਾਹਕਾਰਾਂ ਦੀ ਇਹ ਸਲਾਹ ਮੰਨ ਲਈ।
ਪ੍ਰਥਮੇ ਸ਼ਿਵ ਕੀ ਪੂਜਾ ਕੀਨੀ,
ਜਦੋਂ ਪੁਲ ਬੰਨਣ ਤੋਂ ਪਹਿਲਾਂ ਜਿਵੇਂ ਹਰ ਧਰਮ ਵਾਲੇ ਆਪਣੇ ਤਰੀਕੇ ਨਾਲ ਆਪਣੇ ਗੁਰੂ ਪੀਰ ਦੀ ਪੂਜਾ ਕਰਦੇ ਹੀ ਨੇ, ਆਪਾਂ ਵੀ ਕੋਈ ਕੰਮ ਕਰਨਾ ਹੋਵੇ, ਕੋਈ ਮਕਾਨ ਪਾਉਣਾ ਹੋਵੇ, ਕੋਈ ਜ਼ਮੀਨ ਖਰੀਦਣੀ ਹੋਵੇ, ਕੋਈ ਕੰਮ ਕਰਨਾ ਹੋਵੇ, ਆਪਾਂ ਪਹਿਲਾਂ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆ ਕੇ ਅਰਦਾਸ ਬੇਨਤੀ ਕਰਦੇ ਹਾਂ। ਕੋਈ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ, ਕੋਈ ਅਨੰਦ ਸਾਹਿਬ ਦਾ ਪਾਠ ਕਰਕੇ ਜਾਂ ਹੋਰ ਬਾਣੀ ਦਾ ਜਾਪ ਕਰਕੇ, ਇਹ ਮਰਿਆਦਾ ਹੈ। ਗੁਰਬਾਣੀ 'ਚ ਲਿਖਿਆ ਹੀ ਹੈ, ਕੀਤਾ ਲੋੜ ਹੀ ਹੈ ਕੰਮ ਸਭ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਤੋ ਜਿਸ ਤਰ੍ਹਾਂ ਆਪਣੇ ਆਪਣੇ ਧਰਮ ਦੀ ਮਰਿਆਦਾ ਹੈ, ਹਿੰਦੂ ਧਰਮ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਨੇ ਉਸ ਮੁਤਾਬਕ ਜੋ ਮਰਿਆਦਾ ਸੀ ਸ਼ਿਵ ਜੀ ਦੀ ਪੂਜਾ, ਸ਼ਿਵਲਿੰਗ ਦੀ ਪੂਜਾ ਕਰਕੇ ਕੰਮ ਸ਼ੁਰੂ ਕੀਤਾ ਸੀ।
ਪੁਨ ਬੰਧਨ ਪੁਨ ਆਇਸ ਦੀਨੀ,
ਪਹਿਲਾਂ ਸ਼ਿਵ ਦੀ ਪੂਜਾ ਕੀਤੀ, ਆਸ਼ੀਰਵਾਦ ਲਿਆ ਤੇ ਫਿਰ ਉਹਨਾਂ ਨੇ ਪੁਲ ਬੰਨਣ ਦੀ ਆਗਿਆ ਦਿੱਤੀ। ਬਾਂਦਰ ਸੈਨਾ ਨੂੰ ਪੱਥਰ ਸੁੱਟਣ ਵਾਸਤੇ ਕਿਹਾ।
ਕਾਜ ਕਰਨ ਤੇ ਜੌਨ ਅਗਾਰੇ,
ਕਹਿੰਦੇ ਆ ਵੀ ਜਿਹੜਾ ਵੀ ਕੋਈ ਕੰਮ ਕਰਨਾ ਹੋਵੇ ਉਸ ਤੋਂ ਪਹਿਲਾਂ
ਗੁਰ ਪੂਜੇ ਹਵੇ ਪੁਰਖ ਸਖਾਰੇ,
ਜਿਹੜੇ ਬੰਦੇ ਆਪਣੇ ਗੁਰੂਆਂ ਪੀਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਅਰਦਾਸ ਬੇਨਤੀ ਕਰਦੇ ਆ ਪਰਮੇਸ਼ਰ ਨੂੰ ਯਾਦ, ਉਹ ਸੁਖੀ ਰਹਿੰਦੇ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਪਾਂ ਜਿੰਨੇ ਵੀ ਹਾਂ, ਆਪਾਂ ਨੂੰ ਸਾਧ ਸੰਗਤ ਜੀ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨ ਦਾ ਹੁਕਮ ਨਹੀਂ ਹੈ। ਰੋਜ਼ ਪੜ੍ਹਦੇ ਹਾਂ ਮੈਂ ਨਾ ਗਣੇਸ਼ ਪ੍ਰਥਮ ਮਨਾਓ, ਕਿਸ਼ਨ ਬਿਸ਼ਨ ਕਬੂ ਨੇ ਧਿਆਨ, ਕਾਨ ਸੁਨੇ ਪਹਿਚਾਨ ਨ ਤਿੰਨ ਸੌ ਲਿਵ ਲਾਗੀ ਮੋਰੀ ਪਗ ਇਨਸੋ। ਦੂਸਰੇ ਮਤਾਂ ਵਿੱਚ ਜੋ ਤਰੀਕੇ ਨਾਲ ਗਣੇਸ਼ ਦੀ, ਕੋਈ ਸ਼੍ਰੀ ਕ੍ਰਿਸ਼ਨ ਜੀ ਦੀ, ਕੋਈ ਹਨੂੰਮਾਨ ਜੀ ਦੀ, ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ, ਗੁਰੂ ਖਾਲਸੇ ਲਈ ਹੁਕਮ ਹੈ ਕਿ ਉਹ ਇਕੱਲਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੇ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਹੋਰ ਕਿਸੇ ਦੇਵੀ ਦੇਵਤੇ ਅੱਗੇ ਅਰਦਾਸ ਕਰਨ ਦੀ ਲੋੜ ਨਹੀਂ। ਇਹਨੂੰ ਮੂਲ ਸੰਚਰ ਅਨਿਆਏ ਵੀ ਕਹਿੰਦੇ ਆ। ਕਹਿੰਦੇ ਜਿਵੇਂ ਜੜ੍ਹ ਨੂੰ ਪਾਣੀ ਦੇ ਦਈਏ ਨਾ, ਪੱਤਿਆਂ ਨੂੰ ਟਾਹਣੀਆਂ ਨੂੰ ਆਪੇ ਹੀ ਆ ਜਾਂਦਾ ਹੈ। ਸਭ ਤੋਂ ਵੱਡੇ ਗੁਰੂ ਨਾਨਕ ਦੇਵ ਜੀ ਹਨ ਤੇ ਉਹਨਾਂ ਨੂੰ ਯਾਦ ਕਰ ਲਓ, ਬਾਕੀ ਸਾਰੇ ਵਿੱਚ ਹੀ ਆ ਜਾਂਦੇ। ਗੁਰੂ ਘਰ ਕਿਸੇ ਦੇਵੀ ਦੇਵਤਾ ਦੀ ਨਿੰਦਾ ਵੀ ਨਹੀਂ ਕੀਤੀ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਜਿਵੇਂ ਆਮ ਲੋਕ ਜਿਹੜੇ ਫੋਕਾ ਬੋਲਣ ਵਾਲੇ ਹਨ, ਉਹ ਮਹਾਂਪੁਰਸ਼ ਭਾਵੇਂ ਕਿਸੇ ਧਰਮ ਦਾ ਹੋਵੇ ਉਹਨੂੰ ਮਾੜਾ ਬੋਲਦੇ, ਪਰ ਜਿਹੜਾ ਵਿਵੇਕੀ ਪੁਰਸ਼ ਹੈ, ਸਮਝਦਾਰ ਹੈ, ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਵੇਂ ਸਾਨੂੰ ਸਾਡੇ ਗੁਰੂ ਪੀਰ ਪਿਆਰੇ ਹੈ, ਦੂਸਰਿਆਂ ਨੂੰ ਆਪਣੇ ਪਿਆਰੇ ਹੈ। ਇਸ ਕਰਕੇ ਕਿਸੇ ਦਾ ਨਿਰਾਦਰ ਵੀ ਗੁਰਬਾਣੀ 'ਚ ਨਹੀਂ ਕੀਤਾ ਹੋਇਆ, ਸਾਰਿਆਂ ਦਾ ਸਤਿਕਾਰ ਮਾਣ ਹੀ ਰੱਖਿਆ ਹੈ, ਪਰ ਆਪਣੀ ਭਰੋਸਾ ਇਸ਼ਟ ਭਾਵਨਾ ਆਪਣੇ ਗੁਰੂ 'ਤੇ ਰੱਖੀ ਹੈ। ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਵੱਲ ਨਹੀਂ ਝਾਕਣਾ, ਇਹ ਹੁਕਮ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਵੀ ਜਿਹੜਾ ਆਪਣੇ ਗੁਰੂ ਨੂੰ ਯਾਦ ਕਰਕੇ ਕੋਈ ਕੰਮ ਕਰਦਾ ਹੈ ਉਹ ਸੌਖਾ ਰਹਿੰਦਾ ਹੈ। ਹਾਂਜੀ,
ਤਬ ਕੋ ਇਹ ਸ਼ਿਵਲਿੰਗ ਸੁਹਾਵਾ।
ਮਰਦਾਨਿਆ, ਇਹ ਸ਼ਿਵਲਿੰਗ ਸ੍ਰੀ ਰਾਮ ਚੰਦਰ ਜੀ ਨੇ ਆਪ ਪੂਜਾ ਕੀਤੀ ਸੀ ਤੇ ਪੂਜਾ ਕਰਕੇ ਉਹਨਾਂ ਨੇ ਪੁਲ ਬਣਨਾ ਸ਼ੁਰੂ ਕੀਤਾ ਸੀ।
ਰਘਵਰ ਕੀਨ ਸਥਾਪਨ ਭਾਵਾ,
ਇਹ ਸ੍ਰੀ ਰਾਮ ਚੰਦਰ ਜੀ ਦੇ ਹੱਥਾਂ ਦਾ ਸਥਾਪਿਤ ਕੀਤਾ ਹੋਇਆ ਮੰਦਿਰ ਸ਼ਿਵਲਿੰਗ ਹੈ।
ਪਾਹਨ ਪਰ ਲਿਖ ਕਰ ਨਿਜ ਨਾਮੂ,
ਫਿਰ ਸ੍ਰੀ ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਰਾਮ ਰਾਮ ਲਿਖ ਕੇ ਪੱਥਰ ਪਾਣੀ ਚ ਸੁੱਟਣੇ ਸ਼ੁਰੂ ਕੀਤੇ ਸਨ ਤਾਂ ਉਹ ਪੱਥਰ ਤਰ ਗਏ ਸਨ।
ਸੇਤ ਬਾਂਧ ਲੀਨੋ ਅਭਿਰਾਮੋ,
ਉਹਨਾਂ ਨੇ ਪਾਣੀ ਚ ਬੜੇ ਬੜੇ ਪਹਾੜ ਪੱਥਰ ਸਿੱਟ ਸਿੱਟ ਕੇ, ਵੱਡੀਆਂ ਵੱਡੀਆਂ ਚਟਾਨਾਂ ਸਿੱਟ ਸਿੱਟ ਕੇ ਪੁਲ ਬੰਨ ਲਿਆ ਸੀ। ਕੰਮ ਤਾਂ ਬੜਾ ਔਖਾ ਸੀ, ਪਰ ਸਾਧ ਸੰਗਤ ਜੀ, ਪਰਮੇਸ਼ੁਰ ਸਭ ਕੁਛ ਕਰ ਸਕਦਾ ਹੈ। ਭਗਤ ਨਾਮਦੇਵ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਮੇਰੇ ਪ੍ਰਭੂ ਨੇ ਜਲਦ ਬਾਂਧ ਧਰੂ ਥਾਪਿਓ ਹੋ, ਬੇਡੀ ਕੇ ਗੁਣ ਸੁਣ ਲਈ ਬਾਈ ਬਾਈ, ਜਲਦ ਬਾਂਧ ਧਰੂ ਥਾਪਿਓ ਹੋ। ਜਲਦ ਕਹਿੰਦੇ ਨੇ ਸਮੁੰਦਰ ਨੂੰ, ਸਮੁੰਦਰ ਤੇ ਪੁਲ ਬਣਨਾ ਕਿਸੇ ਸਰਕਾਰ ਦੇ ਵੱਸ ਦੀ ਵੀ ਗੱਲ ਨਹੀਂ। ਅੱਜ ਵੇਖੋ ਕਿੰਨੀਆਂ ਤਕਨੀਕਾਂ ਨੇ, ਬੜਾ ਔਖਾ ਹੈ ਸਮੁੰਦਰ ਤੇ ਪੁਲ ਬਣਨਾ, ਪਰ ਪਰਮੇਸ਼ੁਰ ਦੇ ਨਾਮ ਦੇ ਨਾਲ ਸ੍ਰੀ ਰਾਮ ਚੰਦਰ ਜੀ ਨੇ ਪਹਿਲਾਂ ਜਦੋਂ ਪੱਥਰ ਸਿੱਟੇ ਤੇ ਕਹਿੰਦੇ ਉਹ ਡੁੱਬ ਗਏ। ਤੋ ਏਡੇ ਵੱਡੇ ਮਹਾਂਪੁਰਸ਼ ਦੇ ਹੱਥੋਂ ਪੱਥਰ ਪਾਣੀ ਸੁੱਟਿਆ ਡੁੱਬ ਜਾਵੇ, ਸਾਰੇ ਬਾਂਦਰਾਂ ਨੂੰ ਹੈਰਾਨੀ ਹੋਈ ਤੇ ਉਹ ਕਹਿਣ ਲੱਗੇ ਮਹਾਰਾਜ ਤੁਹਾਡੇ ਹੱਥੋਂ ਵੀ ਪੱਥਰ ਡੁੱਬਦੇ ਹੈ ਫਿਰ ਕਿਵੇਂ ਤਰਨਗੇ। ਸ੍ਰੀ ਰਾਮ ਚੰਦਰ ਕਹਿੰਦੇ ਇਹਨਾਂ ਦੇ ਉੱਤੇ ਪਰਮੇਸ਼ੁਰ ਦਾ ਨਾਮ ਲਿਖੋ। ਰਾਮ ਰਾਮ ਲਿਖ ਕੇ ਪੱਥਰ ਸੁੱਟੇ ਉਹ ਤਰਨ ਲੱਗ ਪਏ ਤੇ ਰਾਮ ਚੰਦਰ ਜੀ ਨੇ ਆਪਣੇ ਨਾਲੋਂ ਆਪਣੇ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਨੂੰ ਵੱਡਾ ਦੱਸਣ ਵਾਸਤੇ ਕੌਤਕ ਕੀਤਾ ਸੀਗਾ। ਉਹਨਾਂ ਨੇ ਸਮਝਾਇਆ, ਭਾਈ ਮੇਰੇ ਸਰੀਰ ਨਾਲੋਂ ਨਾਮ ਪਰਮੇਸ਼ੁਰ ਦਾ ਵੱਡਾ ਹੈ। ਤੇ ਫਿਰ ਸਾਧ ਸੰਗਤ ਜੀ ਪੁਲ ਬੰਨਿਆ ਗਿਆ ਤੇ ਬਾਣੀ ਦੇ ਬਚਨ ਆਉਂਦਾ ਹੈ, ਬੇੜੀ ਕੇ ਗੁਣ ਸੁਣਦੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ, ਨਾਮੇ ਕੇ ਸਵਾਮੀ ਸੀ ਬਹੋਰੀ, ਸੀ ਮੈਨੇ ਸੀਤਾ, ਬਹੋਰੀ ਮੈਨੇ ਵਾਪਸ ਲਿਆਂਦੀ, ਨਾਮੇ ਕੇ ਸਵਾਮੀ ਸੀ ਬਹੋਰੀ, ਲੰਕਾ ਭਵੀਖਣ ਆਪਿਓ ਹੋ। ਲੰਕਾ ਦਾ ਰਾਜ ਭਵੀਸ਼ਣ ਨੂੰ ਦਿੱਤਾ ਸੀ। ਸੋ ਭਗਵਾਨ ਸਿੰਘ ਰਾਮ ਚੰਦਰ ਜੀ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਦੱਸ ਰਹੇ ਹਨ।
ਮਰਦਾਨਾ ਕਹਿ ਭਾ ਸੰਦੇਹੂ,
ਸੁਣ ਕੇ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਤੇ ਹੋਰ ਸ਼ੰਕਾ ਪੈ ਗਿਆ, ਮੇਰਾ ਉਹ ਦੂਰ ਕਰੋ ਹੁਣ ਕਿਰਪਾ ਕਰਕੇ।
ਕਿਉ ਰਘਵੀਰ ਕੀਨ ਕ੍ਰਿਤ ਏਹੂ,
ਸ੍ਰੀ ਰਾਮ ਚੰਦਰ ਜੀ ਨੇ ਸ਼ਿਵਲਿੰਗ ਦੀ ਪੂਜਾ ਕਿਉਂ ਕੀਤੀ ਜਦੋਂ ਕਿ ਉਹ ਆਪ ਪਰਮੇਸ਼ਰ ਸਨ, ਆਪ ਅਵਤਾਰ ਸਨ। ਅਵਤਾਰੀ ਪੁਰਸ਼ਾਂ ਨੂੰ, ਏਡੇ ਵੱਡੇ ਮਹਾਂਪੁਰਸ਼ ਨੂੰ ਕਿਸੇ ਦੂਸਰੇ ਦੇਵਤੇ ਦੀ ਪੂਜਾ ਕਰਨ ਦੀ ਕੀ ਲੋੜ ਹੈ।
ਸਰਬ ਭਾਂਤ ਸਮਰੱਥ ਗਸਾਈ,
ਸ੍ਰੀ ਰਾਮ ਚੰਦਰ ਜੀ ਜਦੋਂ ਆਪ ਸਰਬ ਕਲਾ ਸਮਰੱਥ ਸਨ, ਪੂਰੇ ਪੁਰਸ਼ ਸਨ, ਫਿਰ ਉਹਨਾਂ ਨੇ ਸ਼ਿਵ ਜੀ ਦੀ ਪੂਜਾ ਕਿਉਂ ਕੀਤੀ ਹੈ?
ਆਪ ਹੁਤੇ ਠੰਡੇ ਜਹ ਥਾਈ,
ਜਦੋਂ ਆਪ ਹੀ ਖੜੇ ਸਨ ਉੱਥੇ ਤੇ ਆਪ ਸਭ ਕੁਛ ਕਰ ਸਕਦੇ ਸਨ, ਫਿਰ ਉਹਨਾਂ ਨੇ ਕਾਰਜ ਦੀ ਆਰੰਭਤਾ ਵਿੱਚ ਸ਼ਿਵ ਜੀ ਦੀ ਪੂਜਾ ਕਿਉਂ ਕੀਤੀ ਹੈ?
ਕਿਉਂ ਤਹਿ ਸ਼ਿਵ ਅਬ ਖੇਕਨ ਕੀਨ,
ਕਿਉਂ ਸ਼ਿਵ ਜੀ ਦਾ ਸ਼ਿਵਲਿੰਗ ਸਥਾਪਿਤ ਕਰਕੇ ਉਹਦੀ ਪੂਜਾ ਕੀਤੀ ਹੈ?
ਇੱਕ ਸੰਸੈ ਮੁਝ ਇਹੋ ਪ੍ਰਵੀਨ,
ਭਾਈ ਮਰਦਾਨਾ ਕਹਿੰਦੇ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਇਹ ਮੇਰਾ ਸੰਸਾ ਵੀ ਕਿਰਪਾ ਕਰਕੇ ਦੂਰ ਕਰ ਦਿਓ।
ਆਪਣਾ ਲਿਖ ਕਰ ਨਾਮ ਬਹੋਰੀ,
ਫਿਰ ਸ੍ਰੀ ਰਾਮ ਚੰਦਰ ਜੀ ਨੇ ਆਪਣਾ ਨਾਮ ਹੀ ਪੱਥਰਾਂ ਦੇ ਲਿਖ ਕੇ ਪੱਥਰ ਸੁੱਟੇ ਨੇ। ਜਦੋਂ ਉਹਨਾਂ ਦੇ ਨਾਮ ਚ ਇਤਨੀ ਸ਼ਕਤੀ ਹੈ ਕਿ ਪੱਥਰ ਪਾਣੀ ਤੇ ਤਰ ਜਾਂਦੇ ਨੇ, ਫਿਰ ਉਹਨਾਂ ਨੂੰ ਸ਼ਿਵ ਜੀ ਵਰਗੇ ਦੇਵਤੇ ਦੀ ਪੂਜਾ ਕਿਉਂ ਕਰਨੀ ਪਈ ਹੈ?
ਤਾਰੇ ਪਾਹਨ ਰੱਖੇ ਜੋੜੀ,
ਜਿਹੜੇ ਪੱਥਰ ਪਾਣੀ ਤੇ ਤਰੇ ਹਨ ਉਹਦਾ ਸ੍ਰੀ ਰਾਮ ਚੰਦਰ ਜੀ ਦੇ ਰਾਮ 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 ਲਿਖੇ ਹੋਏ ਸ਼ਬਦ ਦੀ ਸ਼ਕਤੀ ਨਾਲ ਤਰੇ ਹਨ। ਫਿਰ ਉਸ ਤੋਂ ਪਹਿਲਾਂ ਕਿਸੇ ਦੇਵੀ ਦੇਵਤਾ ਦੀ, ਖਾਸ ਕਰਕੇ ਸ਼ਿਵ ਜੀ ਦੀ ਪੂਜਾ ਕਰਨੀ ਮੇਰੀ ਸਮਝ ਤੋਂ ਬਾਹਰ ਹੈ।
ਇਸ ਪ੍ਰਕਾਰ ਕਿਉਂ ਕੀ ਨ ਪ੍ਰਿਆਸਾ,
ਸਤਿਗੁਰੂ ਜੀ ਸ੍ਰੀ ਰਾਮ ਚੰਦਰ ਜੀ ਨੇ ਐਸਾ ਕਿਉਂ ਕੀਤਾ ਹੈ?
ਉਹ ਸੰਸੇ ਦਵੈ ਦੇ ਹੁਬਿਨਾਸਾ,
ਮੇਰੇ ਮਨ ਦਾ ਇਹ ਸੰਸਾ ਦੂਰ ਕਰੋ, ਇਹ ਦੋਵੇਂ ਸੰਸੇ ਦੂਰ ਕਰੋ ਗੁਰੂ ਜੀ।
ਵੈ ਬਲਹੀਨੇ ਇਉਂ ਬਨ ਆਈ,
ਜੇ ਸ੍ਰੀ ਰਾਮ ਚੰਦਰ ਨਿਰਬਲ ਹੁੰਦੇ, ਕਮਜ਼ੋਰ ਹੁੰਦੇ, ਉਹਨਾਂ ਦੀ ਸ਼ਕਤੀ ਨਾ ਹੁੰਦੀ ਤਾਂ ਉਹਨਾਂ ਨੂੰ ਕਿਸੇ ਸ਼ਿਵ ਜੀ ਦੀ ਪੂਜਾ ਕਰਨੀ ਚਾਹੀਦੀ ਸੀ। ਜੇ ਉਹ ਆਪ ਸ਼ਕਤੀ ਵਾਲੇ ਸਨ ਫਿਰ ਉਹਨਾਂ ਨੂੰ ਸ਼ਿਵ ਜੀ ਦੀ ਪੂਜਾ ਕਿਉਂ ਕਰਨੀ ਪਈ ਹੈ?
ਪਰ ਅਲੰਬ ਪਾਏ ਕਰ ਜਾਈ,
ਕਿਉਂਕਿ ਜਿਹੜਾ ਕਮਜ਼ੋਰ ਹੁੰਦਾ ਹੈ ਉਹ ਕਿਸੇ ਦੂਸਰੇ ਦਾ ਸਹਾਰਾ ਲੈਂਦਾ ਹੈ।
ਸੁਣ ਕਰ ਕਿਰਪਾ ਨਿਧਾਨ ਬਖਾਨਾ,
ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੋਲੇ,
ਪੁੱਤਰ ਸੁਣੋ ਕਾਨ ਮਰਦਾਨਾ,
ਮਰਦਾਨਿਆ ਤੇਰਾ ਸਵਾਲ ਅਸੀਂ ਸੁਣ ਲਿਆ, ਹੁਣ ਇਹਦਾ ਜਵਾਬ ਵੀ ਸੁਣ ਲੈ।
ਭਗਤ ਨਾਮ ਕੀ ਬੜ ਬੜੇ ਆਈ,
ਦੇਖ ਮਰਦਾਨਿਆ ਸਭ ਤੋਂ ਵੱਡੀ ਮਹਿਮਾ ਤਾਂ ਪਰਮੇਸ਼ਰ ਦੇ ਨਾਮ ਦੀ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ। ਭਗਤੀ ਦੀ ਤੇ ਨਾਮ ਦੀ ਵੱਡੀ ਵਡਿਆਈ ਹੈ। ਭਗਤੀ ਕੀ ਹੁੰਦੀ ਹੈ ਸਾਧ ਸੰਗਤ ਦੀ? ਭਾਵ ਸਹਿਤ ਗਤੀ, ਭਾਵਨਾ ਸ਼ਰਧਾ ਅੰਦਰ। ਕੋਈ ਐਸਾ ਥਰਮਾਮੀਟਰ ਜੇ ਤੱਕ ਬਣਿਆ ਨਹੀਂ, ਕੋਈ ਐਸੀ ਯੰਤਰ ਬਣਿਆ ਨਹੀਂ ਜਿਹੜਾ ਲਾ ਕੇ ਕਿਸੇ ਦੀ ਭਗਤੀ ਨੂੰ ਆਪਾਂ ਟੈਂਪਰੇਚਰ ਦੀ ਤਰ੍ਹਾਂ ਦੇਖ ਸਕੀਏ ਵੀ ਕਿੰਨੀ ਕੁ ਹੈ, ਉਹਦੇ ਅੰਦਰ ਹੀ ਹੈ। ਤੋ ਇਹ ਜਿਹੜੀ ਭਾਵਨਾ ਹੈ ਇਹਦੀ ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਭਾਵਨਾ ਦੇ ਨਾਲ ਸਾਰੇ ਕਾਰਜ ਹੋ ਸਕਦੇ ਹੈ, ਅਸੰਭਵ ਵੀ ਸੰਭਵ ਹੋ ਸਕਦਾ ਹੈ। ਭਾਵਨਾ ਵਾਲਿਆਂ ਨੇ ਉਹ ਕਾਰਜ ਕਰ ਵਿਖਾਏ ਜਿਹੜੇ ਸਾਇੰਸ ਕਹਿੰਦੀ ਨਹੀਂ ਹੋ ਸਕਦੇ, ਸੰਸਾਰ ਕਹਿੰਦਾ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਮਰਦਾਨਿਆ ਵੱਡੀ ਵਡਿਆਈ ਤਾਂ ਭਗਤੀ ਭਾਵਨਾ ਸ਼ਰਧਾ ਦੀ ਹੈ।
ਸੁਰਨਾਰ ਸਭ ਮਹਿ ਆਪ ਰਖਾਈ,
ਇਹ ਬਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਦੇ ਜਿਹੜੇ ਚੰਗੇ ਬੰਦੇ ਸਨ ਉਹਨਾਂ ਦੇ ਹਿਰਦੇ ਚ ਪਾਈ ਹੋਈ, ਦੇਵੀ ਦੇਵਤਿਆਂ ਦੇ ਵੀ, ਰਿਸ਼ੀਆਂ ਮੁਨੀਆਂ ਦੇ ਵੀ, ਚੰਗੇ ਧਰਮੀ ਬੰਦਿਆਂ ਦੇ ਮਨ ਚ ਪ੍ਰਭੂ ਨੇ ਸ਼ਰਧਾ ਰੱਖੀ ਹੋਈ ਹੈ। ਸ਼ਰਧਾ ਨਾਲ ਹੀ ਉਹ ਦਾਨੀ ਬਣਦੇ ਨੇ, ਸ਼ਰਧਾ ਨਾਲ ਹੀ ਉਹ ਭਗਤ ਬਣਦੇ ਨੇ, ਸ਼ਰਧਾ ਨਾਲ ਹੀ ਉਹ ਸੂਰਮੇ ਬਣਦੇ ਨੇ। ਜਿਨ੍ਹਾਂ ਕੋਲ ਸ਼ਰਧਾ ਨਹੀਂ ਉਹਨਾਂ ਕੋਲ ਕੁਛ ਵੀ ਨਹੀਂ ਹੁੰਦਾ। ਸ਼ਰਧਾਵਾਨਮ ਲਭਕੇ ਗਿਆਨਮ, ਸ਼ਾਸਤਰਾਂ ਦਾ ਕਥਨ ਹੈ ਕਿ ਸ਼ਰਧਾਵਾਨ ਬ੍ਰਹਮ ਗਿਆਨ ਨੂੰ ਲੱਭ ਲੈਂਦਾ ਹੈ। ਜਿਹਨੂੰ ਸ਼ਰਧਾ ਹੀ ਨਹੀਂ, ਮਾਸਟਰ ਕਹਿੰਦਾ ਕਾਕਾ ਊੜਾ ਊਠ, ਉਹ ਕਹਿੰਦਾ ਨਹੀਂ ਇਹ ਤੇ ਬੋਤਾ ਊੜਾ ਗੋਤਾ। ਮਾਸਟਰ ਕਹਿੰਦਾ ਬੋਲ ਊੜਾ ਇਹ ਫਾਰ ਐਪਲ, ਉਹ ਕਹਿੰਦਾ ਨਹੀਂ ਐਪਲ ਨਹੀਂ ਸੇਬ ਹੀ ਕਹਿਣਾ। ਮੈਂ ਕੀ ਕਰ ਲਵਾਂਗੇ, ਤੁਸੀਂ ਉਹਨੂੰ ਕਿਵੇਂ ਸਮਝਾਓਗੇ? ਉਹ ਤਾਂ ਉਹਨੂੰ ਸਿਖਾਉਣਾ ਚਾਹੁੰਦਾ ਵੀ ਊੜਾ ਬੋਲਣਾ ਆ ਜਾਏ, ਇਹ ਬੋਲਣਾ ਆ ਜਾਏ। ਉਹਨੂੰ ਉਹਦੀ ਗੱਲਾਂ ਤੇ ਵਿਸ਼ਵਾਸ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ। ਕੋਈ ਵੀ ਚੀਜ਼ ਦਾ ਗਿਆਨ ਹੈ ਸਾਧ ਸੰਗਤ ਦੀ ਸ਼ਰਧਾ ਨਾਲ ਹੀ ਹੁੰਦਾ। ਵਿਸ਼ਵਾਸ ਕਰਨਾ ਪੈਂਦਾ ਵੀ ਜੇ ਇਹ ਊੜਾ ਮੇਰੇ ਟੀਚਰ ਨੇ ਕਿਹਾ ਤੇ ਇਹ ਊੜਾ ਹੀ ਹੋਵੇਗਾ, ਤੇ ਜੇ ਕਹੇ ਨਹੀਂ ਇਹ ਊੜਾ ਨਹੀਂ ਇਹ ਕੁਝ ਹੋਰ ਹੀ ਹੈ, ਊੜੇ ਨੂੰ ਦੱਦਾ ਕਹੀ ਜਾਵੇ ਤੇ ਉਹ 100 ਪਰੰਪਰਾਵਾਂ ਪਿੱਛੋਂ ਦੇਈ ਜਾਓ ਮਿਸਾਲਾਂ ਵੀ ਮੇਰੇ ਗੁਰੂ ਨੇ ਵੀ ਮੈਨੂੰ ਇੱਦਾਂ ਪੜ੍ਹਾਇਆ ਸੀ, ਮੇਰੇ ਦਾਦਾ ਗੁਰੂ ਨੇ ਵੀ ਇੱਦਾਂ ਪੜ੍ਹਾਇਆ ਸੀ। ਉਹ ਕਹਿੰਦਾ ਮੈਂ ਮੰਨਦਾ ਹੀ ਨਹੀਂ ਮੰਨਦਾ ਤੇ ਭਾਈ ਉਹਨੂੰ ਫਿਰ ਆਪਾਂ ਕੁਛ ਨਹੀਂ ਪੜ੍ਹਾ ਸਕਦੇ, ਕੁਛ ਨਹੀਂ ਸਿਖਾ ਸਕਦੇ। ਗਿਆਨ ਦੀ ਪ੍ਰਾਪਤੀ ਸ਼ਰਧਾਵਾਨ ਹੁੰਦੀ ਹੈ, ਵਿਸ਼ਵਾਸ ਕਰਨ ਵਾਲੇ ਹੁੰਦੀ ਹੈ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ, ਦੇਖ ਮਰਦਾਨਿਆਂ, ਭਗਤੀ ਤੋਂ ਬਿਨਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਤੀ ਕਿਸੇ ਨੂੰ ਵੀ ਨਹੀਂ ਹੁੰਦੀ।
ਸਭ ਭਗਤਨ ਮਹਿ ਸ਼ੰਭ ਮਹਾਨਾ,
ਉਹ ਜਿਹੜੇ ਭਗਤ ਹਨ ਨਾ ਪਰਮੇਸ਼ਰ ਦੇ, ਉਹਨਾਂ ਚੋਂ ਸ਼ਿਵ ਜੀ ਸਾਰਿਆਂ ਤੋਂ ਵੱਡੇ ਮੰਨੇ ਗਏ ਹਨ। ਸ਼ਿਵ ਜੀ ਨੂੰ ਕਿਉਂ ਵੱਡਾ ਭਗਤ ਮੰਨਿਆ? ਕਿ ਉਹਦੀ ਕਈ ਯੁੱਗਾਂ ਦੀ ਚੌਂਕੜੀ ਹੈ, ਕਈ ਯੁੱਗ ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਕਨਹਰ ਬੂੰਦ ਬਸਰ ਉਹ ਮਾਵਲ, ਕੁਸ ਨੂੰ ਬਸੰਤ ਗਨੰਤ ਨਾ ਆਵੈ, ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ, ਅੰਤ ਕੋ ਪਾਵੈ ਰੁਦਰ ਧਿਆਨ, ਗਿਆਨ ਸਤਿਗੁਰ ਕੇ ਕਬਜਨ ਪਲ ਉਹਨਾਂ ਯੁੱਗ ਆਵੈ। ਰੁਦਰ ਸ਼ਿਵ ਜੀ ਨੂੰ ਕਹਿੰਦੇ, ਉਹਦੇ ਧਿਆਨ ਦੀ ਕੋਈ ਥਾਂ ਨਹੀਂ ਪਾ ਸਕਦਾ। ਸ਼ਿਵ ਜੀ ਦਾ ਧਿਆਨ ਕਿੰਨਾ ਡੂੰਘਾ ਹੈ ਕਿ ਧਿਆਨ ਲਾ ਕੇ ਸ਼ਿਵ ਜੀ ਇੱਦਾਂ ਬੈਠ ਜਾਂਦੇ ਨੇ, ਯੁੱਗਾਂ ਦੇ ਯੁੱਗ ਬੀਤ ਜਾਂਦੇ ਨੇ, ਉਹਦੀ ਅੱਖ ਨਹੀਂ ਖੁੱਲਦੀ। ਉਸ ਅਕਾਲ ਪੁਰਖ ਦਾ ਨਾਮ ਜਪਦਾ ਸ਼ਿਵ ਜੀ। ਸੋ ਭਗਤਾਂ ਵਿੱਚੋਂ ਵੱਡਾ ਭਗਤ ਸ਼ਿਵ ਜੀ ਹੈ ਪਰਮੇਸ਼ਰ ਦਾ, ਜਿਹੜਾ ਉਸ ਪਰਮੇਸ਼ਰ ਦੀ ਭਗਤੀ ਕਰਨ ਲਈ ਯੁੱਗਾਂ ਤੱਕ ਚੌਂਕੜਾ ਲਾ ਕੇ ਕੈਲਾਸ਼ ਪਰਬਤ ਤੇ ਬੈਠਾ ਰਹਿੰਦਾ ਹੈ।
ਅੱਠੋਂ ਜਾਮ ਤਰਹਿ ਉਰ ਧਿਆਨਾ,
ਔਰ ਸ਼ਿਵ ਜੀ ਅੱਠੇ ਪੈਰ ਪਰਮੇਸ਼ਰ ਦਾ ਧਿਆਨ ਦਿੰਦਾ, ਅਖੰਡ ਧਿਆਨ, ਆਪਣਾ ਧਿਆਨ ਉਖੜ ਨਹੀਂ ਦਿੰਦਾ। ਸਾਰਾ ਸੰਗਤ ਜੀ ਧਿਆਨ ਤਾਂ ਅੱਧਾ ਮਿੰਟ ਲਾਉਣਾ ਵੀ ਔਖਾ, ਇੱਕ ਸੈਕਿੰਡ ਵੀ ਨਹੀਂ ਧਿਆਨ ਲੱਗਦਾ ਸਾਡਾ। ਸੁਖਮਨੀ ਸਾਹਿਬ ਦਾ ਸਾਰਾ ਪਾਠ ਪੜ੍ਹ ਜਾਂਦੇ ਹਾਂ, ਪਿੱਛੋਂ ਪਤਾ ਲੱਗਦਾ ਜਦੋਂ ਫਤਿਹ ਬੁਲਾਈ ਦੀ ਇੰਨਾ ਪਾਠ ਹੋ ਵੀ ਗਿਆ, ਧਿਆਨ ਕਿੱਧਰ ਕਿੱਧਰ ਘੁੰਮਦਾ ਰਿਹਾ। ਰਹਿ ਰਾਸ ਦਾ ਪਾਠ ਸਾਰਾ ਕਰ ਲਿਆ, ਧਿਆਨ ਨਹੀਂ ਟਿਕਿਆ। ਜਿਤਨੇ ਪੰਜੇ ਬਾਣੀਆਂ ਕਰ ਲਈਆਂ ਤਾਂ ਇੱਕ ਪੰਕਤੀ ਦੇ ਧਿਆਨ ਟਿਕ ਜੇ, ਸਮਝੋ ਬੜੀ ਵੱਡੀ ਕਾਮਨਾ, ਬੜੀ ਵੱਡੀ ਪ੍ਰਾਪਤੀ ਹੋ ਗਈ। ਵਾਰ ਵਾਰ ਬਾਣੀ ਤਾਂ ਪੜ੍ਹਨੀ ਚਾਹੀਦੀ ਹੈ ਵੀ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ, ਸਾਨੂੰ ਬਹਿਣਾ ਆ ਜਾਵੇ ਪਹਿਲਾਂ ਤਾਂ। ਬਹਿੰਦਿਆਂ 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 ਧਿਆਨ ਲੱਗਣਾ ਸ਼ੁਰੂ ਹੁੰਦਾ, ਕਦੀ ਸਮਾਂ ਆਉਂਦਾ ਫਿਰ ਸਾਰੀ ਬਾਣੀ 'ਚ ਧਿਆਨ ਲੱਗਦਾ, ਆਉਂਦਾ ਟਾਈਮ, ਪਰ ਉਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ। ਸ਼ਿਵ ਜੀ ਨੇ ਕੀਤੀ ਹੋਈ ਹੈ ਲਗਾਤਾਰ, ਉਹਦਾ ਰੁਦਰ ਧਿਆਨ, ਗਿਆਨ ਸਤਿਗੁਰ ਕੇ ਕਬਜਨ ਪਲ ਉਹਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ। ਉਹ ਜਿਹੜਾ ਰੁਦਰ ਦਾ ਧਿਆਨ ਹੈ, ਉਹ ਪਰਮੇਸ਼ਵਰ ਦਾ ਕਾਲ ਪੁਰਖ ਦਾ ਧਿਆਨ ਕਰਦੇ ਹਨ, ਇਸ ਕਰਕੇ ਵੱਡੇ ਭਗਤ ਹਨ ਸ਼ਿਵ ਜੀ ਮਹਾਰਾਜ।
ਬਿਸ਼ਨ ਸਤੋ ਗੁਣ ਉਜਲ ਰੰਗਾ,
ਜਿਹੜੇ ਵਿਸ਼ਨੂੰ ਜੀ ਹਨ ਉਹ ਸਤੋ ਗੁਣੀ ਹਨ, ਉਹਨਾਂ ਦਾ ਚਿੱਟਾ ਰੰਗ ਹੈ। ਸਤੋ ਗੁਣ ਦਾ ਰੰਗ ਚਿੱਟਾ ਹੈ, ਤਮੋ ਗੁਣ ਦਾ ਰੰਗ ਕਾਲਾ ਹੈ, ਰਜੋ ਗੁਣ ਦਾ ਰੰਗ ਲਾਲ ਹੈ। ਇਹ ਜਿਹੜੇ ਜਿੰਨੇ ਗੁਣ ਨੇ ਨਾ ਮਾਇਆ ਦੇ, ਤਿੰਨ ਗੁਣ ਨੇ, ਇਹਨਾਂ ਦੇ ਤਿੰਨਾਂ ਦੇ ਰੰਗ ਵੀ ਵੱਖਰੇ ਵੱਖਰੇ। ਸਤੋ ਗੁਣ ਦਾ ਰੰਗ ਵਾਈਟ ਹੈ, ਤੇ ਰਜੋ ਗੁਣ ਦਾ ਲਾਲ ਹੈ, ਤੇ ਤਮੋ ਗੁਣ ਦਾ ਕਾਲਾ ਹੈ। ਸੋ ਸ਼ਿਵ ਜੀ ਤਾਮਸੀ ਬਿਰਤੀ ਵਾਲੇ ਨੇ, ਤੇ ਇਸ ਕਰਕੇ ਜਿਵੇਂ ਹੁੰਦਾ ਨਾ, ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਕਹਿੰਦੇ ਜੋ ਮਾਈ ਮਾਇਆ ਵਾਲਾ ਪਰਮੇਸ਼ਰ ਹੈ, ਉਸ ਪਰਮੇਸ਼ਰ ਦੀ ਮਾਇਆ ਤੋਂ ਤਿੰਨ ਗੁਣ ਪੈਦਾ ਹੋਏ, ਕਿਹੜੇ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਸੰਸਾਰੀ ਬ੍ਰਹਮਾ ਹੈ, ਬੱਚੇ ਪੈਦਾ ਕਰਨੇ, ਸੰਤਾਨ ਪੈਦਾ ਕਰਨੀ, ਮੋਹ ਆਦਿਕ ਚੀਜ਼ਾਂ ਰਜੋਗੁਣੀ ਬਿਰਤੀ ਹੈ। ਇੱਕ ਭੰਡਾਰੀ ਪ੍ਰਸ਼ਾਦਾ ਪਾਣੀ ਦੇਣ ਵਾਲਾ ਸਤੋ ਗੁਣੀ ਵਿਸ਼ਨੂੰ ਹੈ, ਤੇ ਇੱਕ ਲਾਏ ਲੈ ਕਰਨ ਦੀ ਆਦਤ ਹੈ, ਉਹਦੀ ਸਮੇਟ ਲੈਂਦਾ ਸਾਰਿਆਂ ਨੂੰ। ਸ਼ਿਵ ਜੀ ਤਰਸੂਲ ਫੜਿਆ ਹੋਇਆ, ਗਲ 'ਚ ਸੱਪ ਪਾਏ ਹੋਏ ਨੇ, ਜ਼ਹਿਰ ਪੀ ਰਿਹਾ ਹੈ, ਉਹ ਜਿਹੜੀ ਤਾਮਸੀ ਬਿਰਤੀ ਹੈ ਉਹ ਸਾਰਿਆਂ ਦਾ ਵਿਨਾਸ਼ ਕਰਦੀ ਹੈ, ਸਾਰੇ ਸ੍ਰਿਸ਼ਟੀ ਦਾ ਨਾਸ਼ ਕਰਨ ਵਾਲੀ ਸ਼ਕਤੀ ਹੈ। ਤੇ ਉਹ ਕਹਿੰਦੇ ਵੀ ਉਹ ਜਿਹੜੀ ਸ਼ਕਤੀ ਹੈ ਉਹ ਵੀ ਭਗਤੀ ਕਰ ਰਹੀ, ਵਿਸ਼ਨੂੰ ਵੀ ਭਗਤੀ ਕਰ ਰਿਹਾ ਤੇ ਬ੍ਰਹਮਾ ਵੀ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਉਹ ਪਰਮੇਸ਼ਰ ਉਹਨਾਂ ਨੂੰ ਦੇਖ ਰਿਹਾ ਹੈ ਤਿੰਨਾਂ ਨੂੰ, ਪਰ ਉਹ ਤਿੰਨੇ ਜਿਹੜੇ ਨੇ ਉਹਨੂੰ ਨਹੀਂ ਦੇਖ ਸਕਦੇ, ਉਹ ਪਰੇ ਹੈ। ਉਹ ਨਿਰੰਕਾਰ ਕਾ ਚਿੰਤ ਨਾ ਪੇ, ਮਹਾਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚਿੰਤ ਨਾ ਪੇ। ਉਹ ਨਿਰੰਕਾਰ ਉੱਪਰ ਹੈ, ਉਹਦੇ ਹੁਕਮ ਵਿੱਚ ਸਾਰੀ ਖੇਡ ਚੱਲ ਰਹੀ ਹੈ। ਤੇ ਜਿਹੜੇ ਵਿਸ਼ਨੂੰ ਜੀ ਹਨ ਉਹ ਸਤੋ ਗੁਣੀ ਹਨ, ਚਿੱਟਾ ਰੰਗ ਹੈ ਉਹਨਾਂ ਦਾ।
ਕਰਤ ਧਿਆਨ ਸਿਤ ਭਾ ਸਰਬੰਗਾ,
ਕਹਿੰਦੇ ਸ਼ਿਵ ਜੀ ਉਸ ਵਿਸ਼ਨੂੰ ਦਾ ਧਿਆਨ ਕਰਦੇ ਹਨ, ਤੇ ਇਸ ਕਰਕੇ ਸ਼ਿਵ ਜੀ ਦਾ ਜਿਹੜਾ ਰੰਗ ਹੈ ਨਾ, ਉਹ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ।
ਤਮ ਗੁਣ ਸ਼ਿਆਮ ਸੋ ਸ਼ਿਵ ਬਖਿਆਤੀ।
ਜਦੋਂ ਪਿੰਡੇ ਤੇ ਸਵਾਹ ਮਾਰ ਲੈਂਦੇ ਚਿੱਟੇ ਰੰਗ ਦੀ ਨਜ਼ਰ ਆਉਂਦੀ ਜੋਗੀਆਂ ਦੀ। ਇਹ ਸ਼ਿਵ ਜੀ ਦਾ ਬਾਹਰੀ ਸਰੂਪ ਚਿੱਟਾ ਨਜ਼ਰ ਆਉਂਦਾ ਹੈ ਕਿ ਸ਼ਿਵ ਜੀ ਕਾਲੇ ਹਨ, ਤਮਗੁਣੀ ਹਨ, ਪਰ ਜਦੋਂ ਧਿਆਨ ਕੀਤਾ ਸਤੋ ਚਿੱਟੇ ਦਾ ਤੇ ਆਪ ਜੈਸਾ ਸੇਵਾ ਤੈਸੋ ਹੋਏ। ਜਿਸ ਤਰ੍ਹਾਂ ਦੇ ਇਸ਼ਟ ਨੂੰ ਅਸੀਂ ਸੇਵਦੇ ਹਾਂ ਉਦਾਂ ਦੇ ਸਾਡਾ ਸਰੂਪ ਹੋ ਜਾਂਦਾ। ਜਿਹੜੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਮੰਨਣ ਵਾਲੇ ਹਾਂ, ਅਸੀਂ ਕਲਗੀਧਰ ਪਾਤਸ਼ਾਹ ਦਾ ਧਿਆਨ ਕਰਦੇ ਹਾਂ, ਕਲਗੀ ਪਾਤਸ਼ਾਹ ਧਿਆਨ ਕਰਦੇ ਹਾਂ, ਸਾਡਾ ਸਰੂਪ ਕਿੱਦਾਂ ਦਾ ਬਣ ਜਾਂਦਾ। ਅਸੀਂ ਵੀ ਕਿਰਪਾਨ ਪਾਉਂਦੇ ਹਾਂ, ਅਸੀਂ ਵੀ ਦਾੜਾ ਕੇਸ ਰੱਖਦੇ ਹਾਂ, ਅਸੀਂ ਵੀ ਦਸਤਾਰ ਸਜਾਉਂਦੇ ਹਾਂ, ਕਿਉਂਕਿ ਸਾਡੇ ਇਸ਼ਟ ਨੇ ਉਹ ਬਾਣਾ ਪਾਇਆ ਹੋਇਆ। ਜਿਹੜਾ ਕਿਸੇ ਇਸ਼ਟ ਦਾ ਸਰੂਪ ਹੈ ਉਹਦੇ ਮੁਰੀਦ ਦਾ ਉਹ ਬਣ ਜਾਂਦਾ ਹੈ। ਕੋਈ ਸ਼ਿਵ ਜੀ ਧਿਆਨ ਕਰਦੇ ਨੇ ਉੱਜਲ ਰੰਗ ਵਿਸ਼ਨੂੰ ਦਾ, ਇਸ ਕਰਕੇ ਸ਼ਿਵ ਜੀ ਦਾ ਕਾਲੇ ਤੋਂ ਰੰਗ ਉੱਜਲ ਹੋ ਜਾਂਦਾ ਹੈ। ਦੂਜੇ ਪਾਸੇ ਵਿਸ਼ਨੂੰ ਕਰਦੇ ਨੇ ਸ਼ਿਵ ਜੀ ਦਾ, ਉਹ ਇੱਕ ਦੂਜੇ ਦਾ ਧਿਆਨ ਕਰਦੇ ਨੇ, ਉਹਨਾਂ ਦਾ ਰੰਗ ਵਿਸ਼ਨੂੰ ਜੀ ਦਾ ਤੁਸੀਂ ਦੇਖੋਗੇ ਨੀਲੇ ਰੰਗ ਦਾ ਪੈ ਜਾਂਦਾ। ਸ਼੍ਰੀ ਰਾਮ ਚੰਦਰ ਦਾ ਰੰਗ ਵੀ ਕਾਲਾ ਸੀ ਅਤੇ ਕ੍ਰਿਸ਼ਨ ਜੀ ਦਾ ਤਾਂ ਬਹੁਤ ਹੀ ਕਾਲਾ ਸੀਗਾ, ਉਹਨਾਂ ਦਾ ਨਾਮ ਹੀ ਕ੍ਰਿਸ਼ਨ ਕਾਲਾ ਹੀ ਹੈ। ਹਾਂਜੀ,
ਬਿਸ਼ਨ ਧਿਆਨ ਕਰ ਹੀ ਦਿਨ ਰਾਤੀ।
ਵਿਸ਼ਨੂੰ ਜਿਹੜੇ ਹਨ ਉਹ ਸ਼ਿਵ ਜੀ ਦਾ ਧਿਆਨ ਕਰਦੇ ਹਨ, ਸ਼ਿਵ ਜੀ ਵਿਸ਼ਨੂੰ ਦਾ ਇੱਕ ਦੂਜੇ ਦਾ ਧਿਆਨ ਕਰਦੇ ਹਨ।
ਸ਼ਿਆਮ ਰੂਪ ਭਾ ਕਾਰਨ ਇਹੀ।
ਇਸੇ ਕਰਕੇ ਸ਼ਿਵ ਜੀ ਭਗਵਾਨ ਵਿਸ਼ਨੂੰ ਕਾਲੇ ਹਨ। ਸਾਧ ਜੀ ਇਹ ਗੱਲਾਂ ਫਿਲੋਸਫੀ ਦੇ ਹਿਸਾਬ ਨਾਲ ਸਮਝਾਈਆਂ ਜਾ ਸਕਦੀਆਂ, ਪਰ ਬਹੁਤ ਟਾਈਮ ਲੱਗਦਾ ਸਮਝਣ ਵਾਸਤੇ। ਵੀ ਇੱਕ ਅਵਸਥਾ ਹੁੰਦੀ ਹੈ ਮਾਫ ਕਰਨਾ, ਵੀ ਆਪਾਂ ਇੰਨੀ ਥੋੜ੍ਹੇ ਜਿਹੇ ਸਮੇਂ ਵਿੱਚ ਇਹਨਾਂ ਦਾ ਪੂਰਾ ਖੁਲਾਸਾ ਨਹੀਂ ਕਰ ਸਕਦੇ। ਵਾਸਤਵ ਵਿੱਚ ਜਿਹੜਾ ਵਿਸ਼ਨੂੰ ਸ਼ਿਵ ਜੀ ਦਾ ਲੋਕਾਂ ਨੇ ਰੂਪ ਮੰਨਿਆ, ਮੂਰਤੀ ਰੂਪ, ਉਹਨਾਂ ਦੀ ਆਪਣੀ ਭਾਵਨਾ ਹੈ। ਵਾਸਤਵ ਵਿੱਚ ਵਿਸ਼ਨੂੰ ਸ਼ਿਵ ਜੀ ਸਾਡੇ ਅੰਦਰ ਹੀ ਹੁੰਦੇ ਹਨ। ਜਿਹੜਾ ਸਤੋ ਗੁਣ ਹੈ ਇਹ ਵਿਸ਼ਨੂੰ ਹੈ, ਜਿਹੜਾ ਰਜੋ ਗੁਣ ਹੈ ਸਾਡੇ ਸਰੀਰ ਦੇ ਅੰਦਰ ਇਹ ਬ੍ਰਹਮਾ ਹੈ, ਜਿਹੜਾ ਤਮੋ ਗੁਣ ਹੈ ਇਹ ਸ਼ਿਵ ਜੀ ਹੈ। ਅਤੇ ਇਹ ਕਿਸ ਤਰ੍ਹਾਂ ਇੱਕ ਦੂਜੇ ਦੇ ਪੂਰਕ ਹਨ, ਇਹ ਜਦੋਂ ਆਪਾਂ ਧਿਆਨ ਵਿੱਚ ਜਾਵਾਂਗੇ ਤਾਂ ਫਿਰ ਸਾਨੂੰ ਇਹਦੀ ਸਮਝ ਆ ਸਕਦੀ ਹੈ। ਗੁਰੂ ਕਿਰਪਾ ਵੀ ਬਹੁਤ ਜ਼ਰੂਰੀ ਹੈ। ਤੋ ਸਤਿਗੁਰੂ ਕਹਿੰਦੇ ਭਾਈ ਮਰਦਾਨਿਆ ਇਹ ਇੱਕ ਦੂਜੇ ਦਾ ਧਿਆਨ ਕਰਦੇ ਹਨ, ਇਸ ਕਰਕੇ ਇਹਨਾਂ ਦਾ ਰੰਗ ਇੱਕ ਦੂਜੇ ਵਾਲਾ ਹੋ ਗਿਆ ਹੈ।
ਇਹ ਵਿਪਰੀਤ ਰੰਗ ਦੋ ਦੇਹੀ।
ਸੋ ਸ਼ਿਵ ਜੀ ਕਾਲੇ ਤੋਂ ਚਿੱਟਾ ਹੋ ਗਿਆ, ਵਿਸ਼ਨੂੰ ਚਿੱਟੇ ਤੋਂ ਕਾਲਾ ਹੋ ਗਿਆ, ਇੱਕ ਦੂਜੇ ਦਾ ਧਿਆਨ ਕਰਨੇ ਕਰਕੇ।
ਇਨ ਮਹ ਭੇਦ ਨਾਰੰਚਕ ਜਾਨੋ।
ਇਹਨਾਂ ਦੇ ਫਰਕ ਕੋਈ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 24 ਅਵਤਾਰਾਂ ਦੀ ਕਥਾ ਵਿੱਚ ਲਿਖਦੇ ਨੇ, ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਪੰਕਤੀ ਆਉਂਦੀ, ਬ੍ਰਹਮ ਵਿਸ਼ਨ ਮੈਂ ਭੇਦ ਨਾ ਲਈ ਹੈ, ਸ਼ਾਸਤਰ ਸਿਮਰਤ ਭੀਤਰ ਐਮ ਕਹੀ ਹੈ। ਜਿਹੜੇ ਉੱਚੇ ਗ੍ਰੰਥ ਹਨ, ਡੂੰਘੇ ਫਿਲੋਸਫੀ ਦੇ ਗ੍ਰੰਥ ਹਨ, ਜਦੋਂ ਉਹਦੇ 'ਚ ਤੁਸੀਂ ਜਾਓਗੇ ਫਿਰ ਤੁਹਾਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੱਕੋ ਹੀ ਨਜ਼ਰ ਆਵੇਗਾ। ਜਿਹੜਾ ਓਮਕਾਰ ਸ਼ਬਦ ਹੈ, ਓਮਕਾਰ ਦੇ ਵੀ ਤਿੰਨ ਹੀ ਅਰਥ ਬਣਦੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਆ ਓਮ ਗੁਰੂ ਨਾਨਕ ਨੇ ਪਹਿਲਾਂ ਏਕਾ ਲਾਇਆ, ਓਮਕਾਰ ਤਾਂ ਪਹਿਲਾਂ ਵੀ ਸੀ, ਵੇਦਾਂ 'ਚ ਵੀ ਓਮਕਾਰ ਹੈ, ਜਿਹੜੀਆਂ ਉਪਨਿਸ਼ਦਾਂ ਨੇ ਓਮਕਾਰ ਦੀ ਵਿਆਖਿਆ 'ਚ ਲਿਖੀਆਂ ਗਈਆਂ ਨੇ ਸਾਰੀਆਂ, ਪਰ ਗੁਰੂ ਨਾਨਕ ਸਾਹਿਬ ਨੇ ਉਹਦੇ 'ਤੇ ਪਹਿਲਾਂ ਏਕਾ ਲਾ ਦਿੱਤਾ। ਉਹ ਕਹਿਣ ਲੱਗੇ ਲੋਕੀ ਜਿਹੜੇ ਮੰਨਣ ਵਾਲੇ ਨਾ, ਉਹਨਾਂ ਨੇ ਤਿੰਨ ਮੂਰਤੀਆਂ ਵੱਖਰੀਆਂ ਵੱਖਰੀਆਂ ਬਣਾ ਲਈਆਂ ਸੀ। ਸਤਿਗੁਰੂ ਕਹਿੰਦੇ ਭਾਈ ਦੋ ਜਾਂ ਤਿੰਨ ਨਹੀਂ, ਕੇਵਲ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ। ਇੱਕ 'ਤੇ ਆਪਣਾ ਧਿਆਨ ਕੇਂਦਰਿਤ ਕਰਨਾ ਹੈ, ਇੱਕ ਵਿੱਚ ਜਾਣਾ ਹੈ। ਸੋ ਦਸਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਵਿਸ਼ਨ ਮੈਂ ਭੇਦ ਨਾ ਲਈ ਹੈ, ਸ਼ਾਸਤਰ ਸਿਮਰਤ ਭੀਤਰ ਇਮ ਕਹੀ ਹੈ। ਇਸ ਤਰ੍ਹਾਂ ਕਿਹਾ ਜਾਂਦਾ ਵੱਡੇ ਉੱਚੇ ਗ੍ਰੰਥਾਂ ਵਿੱਚ ਵੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੱਖਰੇ ਵੱਖਰੇ ਨਹੀਂ ਹਨ, ਇੱਕੋ ਹੀ ਮਾਇਆ ਦਾ ਪਸਾਰਾ ਹੈ ਸਾਰਾ। ਹਾਂਜੀ,
ਦਵੈ ਸਰੂਪ ਇੱਕ ਜੋਤ ਪਛਾਣੋ।
ਕਹਿੰਦੇ ਬ੍ਰਹਮਾ ਸ਼ਿਵ ਜੀ, ਵਿਸ਼ਨੂੰ ਔਰ ਸ਼ਿਵ ਜੀ ਦੋ ਨਜ਼ਰ ਆਉਂਦੇ ਹਨ ਸਰੂਪ, ਪਰ ਜੋਤ ਇੱਕੋ ਹੀ ਹੈ।
ਅਬ ਸੁਣ ਨਾਮ ਲਿਖਿਓ ਜਿਉਂ ਕਹੋ।
ਦੂਸਰੀ ਗੱਲ ਤੂੰ ਪੁੱਛੀ ਸੀ ਵੀ ਪੱਥਰ ਦੇ ਉੱਤੇ ਨਾਮ ਰਾਮ ਰਾਮ ਲਿਖ ਕੇ ਪੱਥਰ ਸੁੱਟੇ ਸਨ ਸ਼੍ਰੀ ਰਾਮ ਚੰਦਰ ਜੀ ਨੇ ਮਰਦਾਨਿਆ, ਉਹ ਵੀ ਤੈਨੂੰ ਦੱਸਦੇ ਹਾਂ।
ਮੇਰੇ ਹੋਰ ਕਾ ਸੰਸਾ ਦਹੋ।
ਮੇਰੇ ਮਨ ਦਾ ਸੰਸਾ ਦੂਰ ਕਰਦੇ ਹਾਂ ਮਰਦਾਨਿਆ।
ਰੂਪ ਦੇਖ ਉਧਰੇ ਹੈ ਥੋਰੇ
ਮਰਦਾਨਿਆ। ਮਹਾਰਾਜ ਪਰਮੇਸ਼ਵਰ ਦੇ ਰੂਪ ਨੂੰ ਦੇਖ ਕੇ, ਜਿੰਨੇ ਅਵਤਾਰੀ ਪੁਰਸ਼ ਦੇ ਰੂਪ ਨੂੰ ਦੇਖ ਕੇ, ਥੋੜੇ ਬੰਦਿਆਂ ਦਾ ਕਲਿਆਣ ਹੋਇਆ। ਸਾਰਿਆਂ ਨੂੰ ਰੂਪ ਦੇ ਦਰਸ਼ਨ ਨਹੀਂ ਹੁੰਦੇ, ਸਾਰਿਆਂ ਨੂੰ ਤਾਂ ਗੁਰੂ ਨਾਨਕ ਸਾਹਿਬ ਦੇ ਵੀ ਦਰਸ਼ਨ ਨਹੀਂ ਹੁੰਦੇ। ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਹੁੰਦੇ, ਸਾਰਿਆਂ ਨੂੰ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਨਹੀਂ ਹੋਏ, ਸਾਰਿਆਂ ਨੂੰ ਕ੍ਰਿਸ਼ਨ ਜੀ ਦੇ ਦਰਸ਼ਨ ਨਹੀਂ ਹੋਏ। ਰੂਪ ਦੇ ਕੇ ਥੋੜੇ ਬੰਦੇ ਤਰੇ ਹਨ,
ਜਪਤ ਨਾਮ ਕੋ ਤਰੇ ਕਰੋੜੇ,
ਨਾਮ ਜਪ ਕੇ ਕਰੋੜਾਂ ਹੀ ਤਰੇ ਹਨ। ਨਾਮ ਜਪ ਕੇ ਜਿਹਨਾਂ ਨੂੰ ਨਹੀਂ ਦਰਸ਼ਨ ਹੋਇਆ ਉਹ ਵੀ ਤਰ ਜਾਂਦੇ। ਹੁਣ ਮਾਨੋ ਆਪਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਨਹੀਂ ਹੋ ਰਹੇ, ਪਰ ਆਪਾਂ ਜਦੋਂ ਮਹਾਰਾਜ ਦਾ ਬਖਸ਼ਿਆ ਗੁਰਮੰਤਰ ਵਾਹਿਗੁਰੂ ਜਪ ਰਹੇ, ਸਾਡਾ ਵੀ ਬੇੜਾ ਪਾਰ ਕੰਮ ਤਾਂ ਉਨਾ ਹੀ ਹੋ ਰਿਹਾ, ਕੰਮ ਤਾਂ ਓਨਾ ਹੀ ਹੋ ਰਿਹਾ ਨਾ। ਜਿੰਨਾ ਦਰਸ਼ਨ ਕਰਕੇ ਬੇੜਾ ਪਾਰ ਹੋਣਾ ਸੀ ਉਹਨਾਂ ਨਾਮ ਜਪ ਕੇ, ਸਾਨੂੰ ਤੇ ਅੰਬ ਖਾਣ ਨਾਲ ਮਤਲਬ ਅਸੀਂ ਪੇਟ ਥੋੜਾ ਖੇਡਦੇ, ਸਾਡਾ ਤਾਂ ਖੇੜਾ ਛੁੱਟ ਜਾਏ ਕਿਸੇ ਤਰ੍ਹਾਂ, ਇਹ ਮਤਲਬ। ਸਤਿਗੁਰੂ ਕਹਿੰਦੇ ਮਰਦਾਨਿਆਂ, ਸ੍ਰੀ ਰਾਮ ਚੰਦਰ ਜੀ ਦੇ ਜਾਂ ਹੋਰ ਰਿਸ਼ੀ ਮੁਨੀਆਂ ਅਵਤਾਰਾਂ ਦੇ ਦਰਸ਼ਨ ਕਰਕੇ ਥੋੜੇ ਬੰਦੇ ਤਰੇ, ਪਰ ਪਰਮੇਸ਼ਰ ਦਾ ਨਾਮ ਜਪ ਕੇ ਕਰੋੜਾਂ ਹੀ ਤਰ ਗਏ।
ਨਾਮੀ ਤੇ ਹੈ ਨਾਮ ਬੜਾਈ,
ਦੇਖ ਮਰਦਾਨਿਆਂ, ਸ੍ਰੀ ਰਾਮ ਚੰਦਰ ਜੀ ਨੇ ਪੱਥਰਾਂ ਤੇ ਰਾਮ ਲਿਖ ਕੇ ਪੱਥਰ ਪਾਣੀ ਸੁੱਟੇ, ਉਹਨਾਂ ਨੇ ਨਾਮੀ ਨਾਲੋਂ ਨਾਮ ਦੀ ਵਡਿਆਈ ਨੂੰ ਵੱਡਾ ਦੱਸਿਆ। ਦੋ ਚੀਜ਼ਾਂ ਦੀ, ਨਾਮੀ ਇੱਕ ਨਾਮ, ਨਾਮੀ ਸ੍ਰੀ ਰਾਮ ਚੰਦਰ ਜੀ ਆਪ ਸਨ ਤੇ ਰਾਮ ਅੱਖਰ ਰਾਰਾ ਮੰਮਾ ਇਹ ਉਹਨਾਂ ਦਾ ਨਾਮ ਸੀ। ਰਾਰਾ ਮੰਮਾ ਜਿਹੜੇ ਦੋ ਅੱਖਰ ਨੇ ਇਹ ਉਹਨਾਂ ਦਾ ਨਾਮ ਸੀ, ਤੇ ਨਾਮੀ ਉਹਨਾਂ ਦਾ ਵਜੂਦ ਸੀਗਾ, ਉਹਨਾਂ ਦਾ ਸਰੀਰ ਸੀਗਾ। ਉਹਨਾਂ ਨੇ ਆਪਣੇ ਆਪ ਪੱਥਰ ਸੁੱਟਿਆ ਉਹ ਡੁੱਬ ਗਿਆ, ਆਪਣੇ ਨੱਥੀ ਪੱਥਰ ਸੁੱਟਿਆ ਉਹ ਡੁੱਬ ਗਿਆ, ਪਰ ਜਦੋਂ ਉੱਤੇ ਰਾਰਾ ਮੰਮਾ ਲਿਖ ਕੇ ਸੁੱਟਿਆ ਤੇ ਉਤਰ ਗਿਆ। ਸਾਰੇ ਹਨੂੰਮਾਨ ਆਦਿਕ ਹੈਰਾਨ ਹੋ ਕਹਿੰਦੇ ਮਹਾਰਾਜ ਇਹ ਕੀ ਗੱਲ ਹੈ। ਸ੍ਰੀ ਰਾਮ ਚੰਦਰ ਕਹਿੰਦੇ ਹਨੂੰਮਾਨ ਮੇਰੇ ਨਾਲੋਂ ਇਹਨਾਂ ਅੱਖਾਂ 'ਚ ਤਾਕਤ ਜ਼ਿਆਦਾ ਹੈ, ਕਿਉਂਕਿ ਮੈਂ ਤਾਂ ਥੋੜੇ ਜਿਹੇ ਬੰਦਿਆਂ ਨੂੰ ਉਤਾਰ ਸਕਦਾ, ਇਹ ਅੱਖਰ ਜਿਹੜੇ ਨੇ ਇਹ ਅਰਬਾਂ ਖਰਬਾਂ ਨੂੰ ਉਤਾਰ ਸਕਦੇ ਆ। ਆਖੋ ਸ੍ਰੀ ਵਾਹਿਗੁਰੂ, ਜਿਹੜਾ ਵੀ ਨਾਮ ਦੇ ਸਹਾਰੇ ਤੇ ਵਾਹਿਗੁਰੂ 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 ਜਪੇਗਾ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ। ਤੋ ਨਾਮੀ ਨਾਲੋਂ ਨਾਮ ਦੀ ਵਡਿਆਈ ਵੱਡੀ ਹੈ, ਇਹ ਗੱਲ ਸ੍ਰੀ ਰਾਮ ਚੰਦਰ ਜੀ ਨੇ ਸਿੱਧ ਕਰਨ ਵਾਸਤੇ ਪੱਥਰਾਂ ਉੱਤੇ ਰਾਮ ਰਾਮ ਲਿਖ ਕੇ ਸੁੱਟਿਆ ਸੀ।
ਮਹਿਮਾ ਆਪਣੇ ਰਾਮ ਲਖਾਈ,
ਸ੍ਰੀ ਰਾਮ ਚੰਦਰ ਜੀ ਨੇ ਆਪਣੇ ਆਪ ਆਪਣੀ ਵੈਲਿਊ ਘਟਾ ਕੇ ਤੇ ਨਾਮ ਦੀ ਵੈਲਿਊ ਵਧਾ ਕੇ ਉੱਥੇ ਪ੍ਰਤੱਖ ਕਰਕੇ ਦੱਸੀ ਸੀ। ਨਾਮ ਦੇ ਆਸਰੇ ਪੁਲ ਬੰਨਿਆ ਤੇ ਫਿਰ ਫੌਜਾਂ ਨੂੰ ਆਰਡਰ ਦਿੱਤਾ ਵੀ ਚਲੋ ਹੱਲਾ ਬੋਲੋ, ਤੇ ਫਿਰ ਸਾਰੀਆਂ ਫੌਜਾਂ ਉਸ ਪੁਲ ਤੇ ਚੱਲ ਪਈਆਂ।
ਜਨ ਮਨ ਅਭਿਮਾਨਾ,
ਜਾ ਕੇ ਲੰਕਾ ਚ ਯੁੱਧ ਕੀਤਾ, ਹੰਕਾਰੀ ਰਾਵਣ ਕੁੰਭਕਰਨ ਮੇਘਨਾਦ ਵਰਗੇ ਦੁਸ਼ਟਾਂ ਨੂੰ ਸੋਧਿਆ।
ਸੁਨ ਮਰਦਾਨਾ ਬੂਝਣ ਲਾਗਾ,
ਮਰਦਾਨਾ ਫਿਰ ਪੁੱਛਦਾ ਮਹਾਰਾਜ ਜੀ ਕਿਰਪਾ ਕਰਕੇ ਦੱਸੋ।
ਰਗਵਰ ਕਥਾ ਸੁਨਣ ਅਨੁਰਾਗਾ,
ਸ੍ਰੀ ਰਾਮ ਚੰਦਰ ਜੀ ਦੀ ਕੀ ਕਥਾ ਹੈ ਮੈਨੂੰ ਵੀ ਸੁਣਾਓ, ਮੈਨੂੰ ਦੱਸੋ।
ਬਾਂਧੋ ਦਦ ਕਿਉਂ ਪਾਰ ਪਧਾਰੇ,
ਉਹਨਾਂ ਨੂੰ ਪੁਲ ਬੰਨਣ ਦੀ ਕੀ ਲੋੜ ਪਈ, ਕਿਉਂ ਗਏ ਸਾਨੂੰ ਲੰਕਾ ਦੇ ਵਿੱਚ, ਉੱਥੇ ਲੜਾਈ ਕਿਉਂ ਕੀਤੀ ਸੀ ਉਹਨਾਂ ਨੇ,
ਲੰਕ ਦੇਖਿਆ ਕਿਉਂ ਦੈਤ ਸੰਘਾਰੇ,
ਕਿਉਂ ਮਾਰਿਆ ਰਾਵਣ ਨੂੰ ਜਾ ਕੇ, ਕਿਉਂ ਮਾਰਿਆ ਕੁੰਭਕਰਨ ਨੂੰ, ਲੱਖਾਂ ਦੈਂਤ ਕਿਉਂ ਮਾਰੇ ਸਨ, ਜੰਗ ਕਿਉਂ ਕੀਤਾ ਸੀ।
ਸਰਬ ਪ੍ਰਸੰਗ ਸੁਣਾ ਵਹ ਮੋਹੀ,
ਆਪ ਜੀ ਕਿਰਪਾ ਕਰਕੇ ਸਾਰਾ ਪ੍ਰਸੰਗ ਮੈਨੂੰ ਸੁਣਾਓ ਮਹਾਰਾਜ ਜੀ।
ਰਾਵਣ ਤੇ ਗੁਪਤ ਨਾ ਹੋਈ,
ਆਪ ਜੀ ਤੋਂ ਕੋਈ ਗੱਲ ਗੁਪਤ ਨਹੀਂ ਹੈ, ਕਿਉਂਕਿ ਗੁਰੂ ਨਾਨਕ ਤੇ ਸਭ ਤੋਂ ਵੱਡੇ ਹਨ ਤੇ ਸਭ ਕੁਝ ਜਾਣਦੇ ਹਨ। ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਇਹ ਤ੍ਰੇਤੇ ਯੁੱਗ ਦੀ ਕਥਾ ਹੈ ਕਿ ਮਹਾਰਾਜਾ ਦਸ਼ਰਥ ਦੇ ਚਾਰ ਪੁੱਤਰ ਸਨ, ਰਾਮ ਚੰਦਰ, ਭਰਤ, ਸ਼ਤਰੂਗਨ ਤੇ ਲਕਸ਼ਮਣ, ਜਿਨ੍ਹਾਂ ਵਿੱਚੋਂ ਰਾਮ ਚੰਦਰ ਵੱਡੇ ਸਨ। ਉਹਨਾਂ ਦੀ ਸਾਰੀ ਕਥਾ ਇਹ ਰਮਾਇਣ ਦੇ ਵਿੱਚ ਲਿਖੀ ਹੋਈ ਹੈ। ਭਾਰਤ ਵਿੱਚ ਕੋਈ ਬੱਚਾ ਐਸਾ ਨਹੀਂ ਜਿਸ ਨੂੰ ਇਹ ਕਥਾ ਦਾ ਗਿਆਨ ਨਾ ਹੋਵੇ। ਸੋ ਮਹਾਰਾਜ ਉਹ ਕਥਾ ਸੁਣਾਉਂਦੇ, ਉਹਦੇ ਵਿੱਚੋਂ ਤਾਤਪਰਜ ਜਿਹੜਾ ਬਾਣੀ ਦੇ ਵਿੱਚ ਆਉਂਦਾ ਹੈ ਨਾ, ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਦੀ ਕਈ ਥਾਵਾਂ ਤੇ ਇਸ ਕਥਾ ਦਾ ਹਵਾਲਾ ਆਉਂਦਾ ਹੈ। ਜਿਵੇਂ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਕਸ਼ਮਣ ਵਿਛੜ ਗਿਆ, ਇਹ ਵੀ ਰਮਾਇਣ ਦਾ ਹੀ ਉਦਾਹਰਣ ਹੈ। ਫਿਰ ਦੂਸਰਾ ਮਨ ਮੈਂ ਝੂਰੈ ਰਾਮ ਚੰਦ ਸੀਤਾ ਲਛਮਣ ਜੋਗ ਹਣਮੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਤ ਨ ਸਮਝਈ ਤਿੰਨ ਪ੍ਰਭ ਕੀਏ ਕਾਮ। ਇਸੇ ਤਰ੍ਹਾਂ ਫਿਰ ਗੁਰਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਦਾ ਬਚਨ ਹੈ ਕਿ ਬੇੜੀ ਕੇ ਗੁਣ ਸੁਣ ਲਈ ਬਾਈ ਜਲਦ ਬਾਂਗ ਤੂੰ ਥਾਪਿਓ ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਪ੍ਰਦੀਖਣ ਆਪਿਓ। ਔਰ ਦੂਜੇ ਖੰਡਨ ਪੱਖ ਵਿੱਚ ਵੀ ਬਚਨ ਆਇਆ ਪਾਂਡੇ ਤੁਮਰਾ ਰਾਮ ਚੰਦ ਸੋ ਵੀ ਆਪ ਦੇਖਿਆ ਤਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਇਹ ਵੀ ਨਾਮਦੇਵ ਜੀ ਦਾ ਸ਼ਬਦ ਹੈ। ਤੀਸਰਾ ਉਹਨਾਂ ਦਾ ਸ਼ਬਦ ਹੈ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਸੋ ਇਹ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਰਮਾਇਣ ਦੀਆਂ ਆਉਂਦੀਆਂ ਨੇ ਉਸ ਕਰਕੇ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਨੇ ਉਹ ਕਥਾ ਲਿਖੀ ਹੈ। ਅੱਜ ਕੱਲ੍ਹ ਕਈ ਲੋਕ ਕਹਿੰਦੇ ਜੀ ਰਮਾਇਣ ਦੀ ਕਥਾ ਗੁਰੂ ਸਾਹਿਬ ਨੂੰ ਲਿਖਣ ਦੀ ਕੀ ਲੋੜ ਸੀ। ਲੋੜ ਇਹ ਸੀ ਵੀ ਜਿਹੜੀ ਗੁਰਬਾਣੀ ਚ ਕਿਤੇ ਟੂਕ ਮਾਤਰ ਗੱਲ ਆਈ ਹੈ ਜੇ ਉਹ ਸਾਨੂੰ ਪੂਰੀ ਕਹਾਣੀ ਦਾ ਨਾ ਪਤਾ ਹੋਵੇ ਤੇ ਉਹ ਸਾਨੂੰ ਕਲੀਅਰ ਨਹੀਂ ਹੋਵੇਗੀ। ਉਹਦੇ ਵਾਸਤੇ ਫਿਰ ਸਾਨੂੰ ਬਾਹਮਣਾਂ ਕੋਲ ਜਾਣਾ ਪਏਗਾ ਤੇ ਪੰਡਿਤ ਬੜੀ ਮੋਟੀ ਦਾਨ ਦੱਸਣਾ ਲੈ ਕੇ ਥੋੜੀ ਜਿਹੀ ਗੱਲ ਦੱਸਣਗੇ। ਪੰਡਿਤਾਂ ਦਾ ਸੁਭਾਅ ਸੀਗਾ ਕੋਈ ਗੱਲ ਪੁੱਛੋ ਬੜੇ ਮੋਟੇ ਭਾਰ ਪੈਸੇ ਮੰਗਦੇ ਫਿਰ ਅੱਧੀ ਪਚੱਧੀ ਗੱਲ ਦੱਸਦੇ ਪੂਰਾ ਗਿਆਨ ਫਿਰ ਵੀ ਨਹੀਂ ਦਿੰਦੇ। ਦਸਵੇਂ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਉਹ ਗੱਲ ਸੌਖੇ ਜਿਹੇ ਸ਼ਬਦਾਂ 'ਚ ਸਾਨੂੰ ਲਿਖ ਕੇ ਦਿੱਤੀ। ਪਹਿਲੀ ਗੱਲ ਵੀ ਸਾਡੇ ਉਹ ਸੰਸਕ੍ਰਿਤ ਨਹੀਂ ਸੀ ਪੜ੍ਹੀ ਜਾਣੀ ਫਿਰ ਉਹ ਸੰਸਕ੍ਰਿਤ ਪੜ੍ਹ ਕੇ ਫਿਰ ਜਾ ਕੇ ਉਹ ਕਥਾ ਪੜ੍ਹਨੀ। ਮਹਾਰਾਜ ਨੇ ਸਾਨੂੰ ਆਪਣੀ ਬਾਣੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਸਵੇਂ ਪਾਤਸ਼ਾਹ ਦੀ ਬਾਣੀ 'ਚ ਵੀ ਭਾਈ ਗੁਰਦਾਸ ਜੀ ਦੀ ਬਾਣੀ 'ਚ ਵੀ ਇਹ ਉਦਾਹਰਣਾਂ ਆਉਂਦੀਆਂ। ਤਾਂ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਦੱਸ ਰਹੇ ਇਹ ਕੋਈ ਪਰੋਕਾਰ ਦੀ ਗੱਲ ਨਹੀਂ ਸਮਝ ਲੈਣੀ ਵੀ ਇਹ ਜੀ ਹਿੰਦੂਆਂ ਦੀ ਕਹਾਣੀ ਛੇੜ ਕੇ ਬਹਿ ਗਏ ਹੈ। ਖਾਲਸਾ ਜੀ ਜਿਹੜੇ ਮਹਾਂਪੁਰਸ਼ ਹੁੰਦੇ ਆ ਉਹ ਕਿਸੇ ਦੇ ਵੀ ਖਰੀਦੇ ਨਹੀਂ ਹੁੰਦੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ। ਉਹਨਾਂ ਦੇ ਜੀਵਨ ਦੇ ਇਤਿਹਾਸ ਦੇ ਵਿੱਚੋਂ ਕਈ ਪੱਖ ਹੁੰਦੇ ਆ ਜਿਹੜੇ ਸਾਨੂੰ ਸਮਝਣੇ ਜ਼ਰੂਰੀ ਹੁੰਦੇ। ਜਿਵੇਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਮਿਸਾਲਾਂ ਦਿੱਤੀਆਂ ਨੇ ਉਹ ਤਾਂ ਦਿੱਤੀਆਂ ਵੀ ਸਾਨੂੰ ਪਤਾ ਲੱਗੇ ਵੀ ਐਡੇ ਐਡੇ ਅਵਤਾਰੀ ਪੁਰਸ਼ ਵੀ ਦੁਖੀ ਹੋਏ। ਰੋਵੈ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ ਰੋਵੈ ਦਹਿਸਰ ਲੰਘ ਗਵਾਏ ਜਿਨ ਸੀਤਾ ਆਣ ਦੀ ਡੌਰੂ ਆਏ। ਤੇ ਜੇ ਆਪਾਂ ਇਹ ਕਥਾ ਨਹੀਂ ਸੁਣਾਂਗੇ ਤੇ ਸਾਨੂੰ ਕੀ ਪਤਾ ਲੱਗੇਗਾ ਵੀ ਸੀਤਾ ਕਿਵੇਂ ਆਈ ਸੀਤਾ ਕਿਵੇਂ ਗਈ ਸੀਤਾ ਨੇ ਉਹ ਰਾਮ ਚੰਦਰ ਨੇ ਕੀ ਕੀਤਾ। ਸੋ ਸਾਰੀ ਕਹਾਣੀ ਜਿਹੜੀ ਇਤਿਹਾਸ ਦੀ ਗੁਰਬਾਣੀ ਦੀ ਅੱਜ ਕੱਲ੍ਹ ਮੈਂ ਦੇਖਿਆ ਹੈ ਕਿ ਕਈ ਸੱਜਣ ਬਿਨਾਂ ਗੱਲ ਦੇ ਹੀ ਉਹ ਹੋਰ ਤਰ੍ਹਾਂ ਮੂੰਹ ਤੇ ਵੱਟ ਪਾ ਲੈਂਦੇ ਹੈ ਵੀ ਪਤਾ ਨਹੀਂ ਇਹ ਕਿਹੜੀ ਕਹਾਣੀ ਛੇੜੀ ਹੈ। ਨਹੀਂ ਖਾਲਸਾ ਜੀ ਵੱਡੇ ਮਹਾਂਪੁਰਸ਼ਾਂ ਨੇ ਗੁਰੂਆਂ ਨੇ ਜਾਂ ਭਾਈ ਸੰਤੋਖ ਸਿੰਘ ਜੀ ਵਰਗੇ ਕਵੀਆਂ ਨੇ ਉਹਨਾਂ ਨੇ ਤੰਗ ਦਿਲੀ ਨਹੀਂ ਰੱਖੀ। ਤੰਗ ਦਿਲੀ ਛੱਡੋਗੇ ਤੇ ਗਿਆਨ ਮਿਲੇਗਾ ਜੇ ਤੰਗ ਦਿਲੀ ਰੱਖੋਗੇ। ਜਿਹੜੇ ਆਪਾਂ ਸਾਧ ਸੰਗਤ ਜੀ ਸਾਰਾ ਦਿਨ ਅਖਬਾਰਾਂ ਵਿੱਚ ਕਹਾਣੀਆਂ ਪੜ੍ਹਦੇ ਹਾਂ ਨੈੱਟ 'ਤੇ ਪੜ੍ਹਦੇ ਹਾਂ ਇੰਟਰਨੈੱਟ 'ਤੇ ਪੜ੍ਹਦੇ ਹਾਂ ਉਹਨਾਂ ਨਾਲ ਉਹਦੇ ਮਾੜੀ ਨਹੀਂ ਕਹਾਣੀ ਹੈ ਜੋ ਅਸੀਂ ਦੇਖ ਰਹੇ ਹਾਂ ਜੋ ਅਸੀਂ ਸੁਣ ਰਹੇ ਹਾਂ ਆਲੇ ਦੁਆਲੇ ਜਿੰਨੀ ਗੰਦਗੀ ਫੈਲੀ ਹੋਈ ਹੈ ਉਹਦੇ ਨਾਲੋਂ ਤਾਂ ਮਾੜੀ ਨਹੀਂ ਜਿਹੜੀ ਗੁਰਬਾਣੀ 'ਚ ਮਿਸਾਲ ਦਿੱਤੀ ਗੁਰੂ ਸਾਹਿਬ ਨੇ। ਇਸ ਕਰਕੇ ਆਪਣੀ ਬਿਰਤੀ ਨੂੰ ਥੋੜ੍ਹਾ ਜਿਹਾ ਵਿਸ਼ਾਲ ਕਰੀਏ ਸੁਹਿਰਦ ਹੋ ਕੇ ਗੁਰੂ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਜਨਮ ਸਾਖੀ ਵਿੱਚੋਂ ਆਪਾਂ ਸੁਣ ਰਹੇ ਹਾਂ ਇਹ ਸੁਣੀਏ ਜੀਵਨ ਸਫਲਾ ਬਣਾਈਏ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਹੇ ਸਮਰੱਥ ਗਮ ਪੂਰਨ ਮੋਹੇ ਮਾਇਆ ਅੰਧ ਕੂਪ ਮਹਾ ਪ੍ਰਣਾਲ ਨਾਨਕ ਪਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।